कल जुगी अंदर जोत जगाए, कल जुगी अंदर जोत जगाई, कल जुगी अंदर जोत जगाई, वड्डा पुरख प्रगटिया, वड्डा पुरख प्रगटिया, कल जुग अंदर जोत जगाई, कल जुग अंदर जोत जगाई। गुरु नानक सच्चे पातशाह संसार ते आए, हर पासे अज्ञानता दी धुंद छाई हुई सी, कर्म कांडा विच लोग फस के एक दूसरे नाल नफरत, एक दूसरे नाल ईरखा करके अपना जीवन निष्फल गवा रहे सन। गुरु नानक सच्चे पातशाह संसार विच कोई कुछ दान कर रहा है, कोई कुछ दान कर रहा है, पर बाबा जिथे बैठा है नाम दी जोत जगाई बैठा, बाबा जिथे बैठा है कीर्तन दा लंगर चल रहा है, जिथों तक ए नाम दी आवाज चली जांदी है, ए अज्ञानता दे हंदेरे नू, अज्ञानता दी धुंद नू दूर करी जांदी है। नवां खंडा विच जाके थां थां ते जाके आपने अज्ञानता दी धुंद मिटाई, इसे लई सिद्ध कहिंदे हन वड्डा पुरख प्रगटिया, कल युग अंदर जोत जगाई। तो ओ जोत नाम दी जो गुरु नानक ने जगाई, संसार नू नाम दा चानना बख्शिया, आख्या संसार दे जितने जीव हन ए सब अकाल पुरख दा परिवार हन, इना दे नाल प्यार करना, शरबत दा भला मंगना, किरत करनी, नाम जपना, ते फिर अपनी किरत विचों वंड के छकना, ए गुरु नानक सच्चे पातशाह जी ने संसार ते आके सच दी जोत जगाई, कल जुग अंदर 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 जोत जगाई, वड्डा पुरख प्रगटिया, वड्डा पुरख प्रगटिया, कल जुग अंदर जोत जगाई, कल जुग अंदर जोत जगाई, कल जुग अंदर जोत जगाई, कल जुग अंदर जोत जगाई। शब्द सात सिद्धां विच आई, शब्द सात ਸਿੱਧਾਂ ਵਿੱਚ ਆਈ ਜਿਨ ਮੇਲਾ ਸ਼ਿਵ ਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ ਖੱਟ ਦਰਸ਼ਨ ਆਦੇਸ਼ ਕਰਾਈ ਕਲ ਯੁਗ ਅੰਦਰ ਜੋਤ ਜਗਾਈ 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 ਸੇਵਕੀ ਸੀ ਇਹਨਾਂ ਦੀ ਜਦੋਂ ਪਤਾ ਲੱਗਿਆ ਬਈ ਨਾਨਕ ਤਪਾ ਇੱਥੇ ਆਇਆ ਤਾਂ ਇਹਨਾਂ ਸਾਰਿਆਂ ਪੀਰਾਂ ਨੇ ਇੱਕ ਪ੍ਰਸ਼ਨ ਰੂਪ ਦੁੱਧ ਦਾ ਕਟੋਰਾ ਭਰ ਕੇ ਭੇਜ ਦਿੱਤਾ। ਇਹ ਇੱਕ ਇਸ਼ਾਰਾ ਸੀ ਕਿ ਜਿਸ ਤਰ੍ਹਾਂ ਇਸ ਕਟੋਰੇ ਵਿੱਚ ਇਸ ਬਰਤਨ ਵਿੱਚ ਦੁੱਧ ਲਬੋ ਲਬ ਭਰਿਆ ਹੋਇਆ ਹੋਰ ਇੱਕ ਬੂੰਦ ਦੀ ਵੀ ਸਮਾਈ ਨਹੀਂ ਹੈ, ਇਸੇ ਤਰ੍ਹਾਂ ਇੱਥੇ ਮੁਲਤਾਨ ਪੀਰਾਂ ਦੇ ਨਾਲ ਪੁਰ ਹੈ ਤੇ ਤੁਸੀਂ ਇੱਥੇ ਕਿਆ ਕਰਨ ਆਏ ਹੋ, ਇੱਥੋਂ ਚਲੇ ਜਾਓ। ਜਦੋਂ ਇਹ ਦੁੱਧ ਦਾ ਕਟੋਰਾ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਆਏ, ਮਰਦਾਨੇ ਤਾਂ ਮਨ ਵਿੱਚ ਸੋਚਿਆ ਭਾਈ ਅੱਜ ਮੁਦਤ ਦੇ ਬਾਅਦ ਦੁੱਧ ਆਇਆ ਹੈ, ਦੁੱਧ ਛਕਾਂਗੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਅੰਤਰ ਜਾਮੀ ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਇਹ ਦੁੱਧ ਪੀਣ ਲਈ ਨਹੀਂ ਆਇਆ, ਇਹ ਦੁੱਧ ਕੋਈ ਸੁਨੇਹਾ ਲੈ ਕੇ ਆਇਆ। ਇਹ ਦੁੱਧ ਕਹਿੰਦਾ ਭਾਈ ਤੁਸੀਂ ਇੱਥੋਂ ਚਲੇ ਜਾਓ, ਤੁਹਾਡੇ ਰਹਿਣ ਦੀ ਕੋਈ ਥਾਂ ਨਹੀਂ, ਕੋਈ ਸਮਾਈ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਬੈਠੇ ਸਨ, ਬਗਲ ਵਿੱਚ ਇੱਕ ਚਮੇਲੀ ਦਾ ਬੂਟਾ ਸੀ, ਉੱਥੋਂ ਇੱਕ ਫੁੱਲ ਤੋੜ ਕੇ ਆਪਣੇ ਉਸ ਕਟੋਰੇ ਦੇ ਉੱਪਰ ਰੱਖ ਦਿੱਤਾ। ਆਖਿਆ ਮੈਂ ਕੋਈ ਇੱਥੇ ਆਪਣਾ ਡੇਰਾ ਜਮਾਣ ਨਹੀਂ ਆਇਆ, ਕੋਈ ਪੀਰੀ ਫਕੀਰੀ ਬਣਾਉਣ ਲਈ ਨਹੀਂ ਆਇਆ, ਮੈਂ ਤਾਂ ਕੇਵਲ ਜਿਸ ਤਰ੍ਹਾਂ ਇਹ ਚਮੇਲੀ ਦਾ ਫੁੱਲ ਖੁਸ਼ਬੂ ਵੰਡ ਰਿਹਾ ਨਾ, ਮੈਂ ਤਾਂ ਕੇਵਲ ਸੁਗੰਧੀ ਵੰਡਣ ਲਈ ਆਇਆ, ਇੱਥੇ ਮੈਂ ਕੋਈ ਪੀਰੀ ਫਕੀਰੀ ਬਣਾਉਣ ਨਹੀਂ ਆਇਆ। ਜਦੋਂ ਇਹ ਦੁੱਧ ਦਾ ਕਟੋਰਾ ਪੀਰਾਂ ਦੇ ਪਾਸ ਵਾਪਸ ਗਿਆ ਤਾਂ ਇਹਨਾਂ ਦੇ ਸਮਝਣ ਵਿੱਚ ਕੋਈ ਦੇਰੀ ਨਹੀਂ ਲੱਗੀ, ਮਨ ਸ਼ਰਧਾ ਦੇ ਨਾਲ ਸਿਦਕ ਦੇ ਨਾਲ ਭਰਪੂਰ ਹੋ ਗਿਆ। ਆਖਿਆ ਕੋਈ ਪੁੱਛਿਆ ਹੋਇਆ ਫਕੀਰ ਹੈ, ਕੋਈ ਖੁਦਾ ਦਾ ਪਿਆਰਾ ਹੈ, ਕੋਈ ਰੱਬ ਦਾ ਪਿਆਰਾ ਹੈ, ਚਲੋ ਦਰਸ਼ਨ ਕਰੀਏ। ਤੋ ਇਹਨਾਂ ਪੀਰਾਂ ਵਿੱਚੋਂ ਇਹਨਾਂ ਦਾ ਮੁਖੀ ਸੀ ਬਹਾਵਲ ਹੱਕ ਪੀਰ। ਬਹਾਵਲ ਹੱਕ ਨੇ ਆ ਕੇ ਹਜ਼ੂਰ ਨੂੰ ਅਦਬ ਕੀਤਾ, ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਇਹ ਸਾਡੀ ਭੁੱਲ ਸੀ ਜੋ ਅਸੀਂ ਤੁਹਾਨੂੰ ਕਿਹਾ ਬਈ ਇਹ ਪੀਰੀਪੁਰ ਮੁਲਤਾਨ ਹੈ, ਤੁਹਾਡੇ ਲਈ ਕੋਈ ਥਾਂ ਨਹੀਂ, ਆਪ ਆਏ ਹੋ ਜੀਵ ਆਇਆ, ਹੁਣ ਕਿਰਪਾ ਕਰਕੇ ਸਾਡੇ ਗ੍ਰਹਿ ਚਲੋ, ਸਾਡੀ ਕੁਟੀਆ ਚਲੋ ਤੇ ਉੱਥੇ ਪ੍ਰਸਾਦ ਪਾਓ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਫਕੀਰ ਫਕੀਰ ਦੀ ਗੱਲ ਨਾ ਮੰਨੇਗਾ ਤਾਂ ਹੋਰ ਕਿਹਦੀ ਮੰਨੇਗਾ, ਤੁਹਾਡੀ ਕੁਟੀਆ ਚੱਲ ਕੇ ਤੁਹਾਡੇ ਅਸਥਾਨ ਤੇ ਚੱਲ ਕੇ ਜ਼ਰੂਰ ਪ੍ਰਸਾਦ ਪਾਵਾਂਗੇ। ਤਾਂ ਬਹਾਵਲ ਹੱਕ ਪੀਰ ਨੇ ਆਖਿਆ ਮਹਾਰਾਜ ਫਿਰ ਕਿਰਪਾ ਕਰੋ, ਇਹ ਵੀ ਦੱਸ ਦਿਓ ਬਈ ਕਿਹੜੀ ਵਸਤੂ ਖੁਸ਼ੀ ਨਾਲ ਛਕਦੇ ਹੋ, ਉਹੀ ਬਣਾ ਲਈਏ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਹੋਰ ਜੋ ਮਰਜ਼ੀ ਹੈ ਬਣਾ ਲਈ, ਪਰ ਇੱਕ ਪਾਈਆ ਗਰੀਬੀ ਦਾ ਜ਼ਰੂਰ ਬਣਾ ਲੈਣਾ। ਗਰੀਬੀ ਤੋਂ ਭਾਵ ਕੋਈ ਭੁੱਖਮਰੀ ਜਾਂ ਕੰਗਾਲੀ ਨਹੀਂ, ਗਰੀਬੀ ਦਾ ਭਾਵ ਸੀ ਨਿਮਰਤਾ ਕਿ ਇਤਨਾ ਕੁਝ ਹੁੰਦਿਆਂ ਹੋਇਆਂ ਵੀ ਮਨੁੱਖ ਦੇ ਵਿੱਚ ਕੋਈ ਹਉਮੈ ਨਾ ਆਵੇ, ਕੋਈ ਗਰਬ ਨਾ ਆਵੇ, ਨਿਮਰਤਾ ਵਿੱਚ ਰਹੇ। ਆਖਿਆ ਮੈਂ ਨਿਮਰਤਾ ਤੋਂ ਬਿਨਾਂ ਕਮਜ਼ੋਰ ਹੋ ਜਾਂਦਾ ਹਾਂ, ਇਸ ਲਈ ਇੱਕ ਪਾਈਆ ਨਿਮਰਤਾ ਜ਼ਰੂਰ ਬਣਾ ਲੈਣਾ, ਹੋਰ ਜੋ ਮਰਜ਼ੀ ਹੈ ਬਣਾ ਲਓ। ਤਾਂ ਪੀਰ ਬਹਾਵਲ ਹੱਕ ਨੇ ਕਿਹਾ ਮਹਾਰਾਜ ਇਹ ਮਿਲੇਗੀ ਕਿੱਥੋਂ, ਮੈਂ ਤਾਂ ਨਾ ਹੀ ਅੱਜ ਸੁਣਿਆ ਹੈ, ਇਹ ਗਰੀਬੀ ਕਿੱਥੋਂ ਮਿਲੇਗੀ, ਕਿਤੇ ਬਾਜ਼ਾਰ ਵਿੱਚ ਤਾਂ ਵਿਕਦੀ ਵੇਖੀ ਨਹੀਂ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਹਾਵਲ ਹੱਕ ਤੇਰੀ ਪਹੁੰਚ ਕਿੱਥੋਂ ਤੱਕ ਹੈ। ਤਾਂ ਬਹਾਵਲ ਹੱਕ ਕਹਿਣ ਲੱਗਾ ਮਹਾਰਾਜ ਜਦੋਂ ਮੈਂ ਨਿਤਨੇਮ ਵਿੱਚ ਬੈਠਦਾ ਹਾਂ, ਮਰਾਤਬੇ ਜਾਂਦਾ ਹਾਂ ਤਾਂ ਪ੍ਰਕਾਸ਼ ਹੁੰਦਾ, ਦਰਗਾਹ ਤੋਂ ਆਵਾਜ਼ਾਂ ਆਉਂਦੀਆਂ ਹਨ ਕੁਝ ਮੰਗ ਲੈ, ਪਰ ਮੈਂ ਕਦੇ ਕੁਝ ਨਹੀਂ ਮੰਗਿਆ, ਕਿਉਂਕਿ ਜੋ ਰੱਬ ਦੇ ਪਿਆਰੇ ਹਨ ਉਹ ਕਦੇ ਕੁਝ ਮੰਗਦੇ ਨਹੀਂ। ਜਿਨ੍ਹਾਂ ਕੋ ਇਸ਼ਕ ਸਾਦਕ ਹੈ ਉਹ ਕਬ ਫਰਿਆਦ ਕਰਦੇ ਹੈ, ਲਬੋਂ ਮੇ ਮੋਹਰੇ ਖਾਮੋਸ਼ੀ ਦਿਲੋਂ ਮੇ ਯਾਦ ਕਰਦੇ ਹੈ, ਉਹ ਕਦੇ ਕੁਝ ਨਹੀਂ ਮੰਗਦੇ ਭਾਈ ਜੋ ਰੱਬ ਦੇ ਪਿਆਰੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਹਾਵਲ ਹੱਕ ਅੱਜ ਸਾਡੇ ਲਈ ਮੰਗ ਲੈ, ਕਹਿ ਦੇਈ ਨਾਨਕ ਮੇਰੇ ਘਰ ਆਇਆ ਤੇ ਉਹ ਇੱਕ ਪਾਈਆ ਗਰੀਬੀ ਦਾ ਮੰਗਦਾ। ਸਤ ਵਚਨ ਕਹਿ ਕੇ ਚਲਾ ਗਿਆ ਤੇ ਜਦੋਂ ਆਪਣੇ ਨਿਤਨੇਮ ਵਿੱਚ ਬੈਠਾ, ਮਰਾਤਬੇ ਗਿਆ, ਪ੍ਰਕਾਸ਼ ਹੋਇਆ, ਆਖਿਆ ਹੈ ਖੁਦਾਵੰਦ ਕਰੀਮ ਅੱਗੇ ਤੂੰ ਕਹਿੰਦਾ ਹੈ ਕੁਝ ਮੰਗ ਲੈ, ਅੱਜ ਮੈਂ ਕੁਝ ਮੰਗਣਾ ਹੈ ਤੇਰੇ ਪਾਸ। ਆਖਿਆ ਮੰਗ ਕੀ ਮੰਗਦਾ ਹੈ ਤਾਂ ਬਹਾਵਲ ਹੱਕ ਨੇ ਕਿਹਾ ਇੱਕ ਪਾਈਆ ਗਰੀਬੀ ਦਾ ਚਾਹੀਦਾ ਤਾਂ ਦਰਗਾਹ ਤੋਂ ਆਵਾਜ਼ ਆਈ ਕਿ ਕਿਤੇ ਗੁਰੂ ਨਾਨਕ ਤੇਰੇ ਘਰ ਤਾਂ ਨਹੀਂ ਬੈਠਾ ਕਿਉਂਕਿ ਇਹ ਨਿਮਰਤਾ ਜਦੋਂ ਵੀ ਮੰਗੀ ਹੈ ਗੁਰੂ ਨਾਨਕ ਨੇ ਹੀ ਮੰਗੀ ਹੈ ਔਰ ਕਿਸੇ ਨੇ ਹੀ ਮੰਗੀ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਿਤੇ ਗੁਰੂ ਨਾਨਕ ਤੇਰੇ ਘਰ ਤਾਂ ਨਹੀਂ ਬੈਠਾ ਤੂੰ ਅੱਜ ਗਰੀਬੀ ਮੰਗ ਰਿਹਾ ਤਾਂ ਬਹਾਵਲ ਹੱਕ ਨੇ ਕਿਹਾ ਬੈਠਾ ਤਾਂ ਮੇਰੇ ਹੀ ਘਰ ਹੈ ਤੇ ਮੰਗੀ ਵੀ ਉਸੇ ਨੇ ਹੈ ਤਾਂ ਦਰਗਾਹ ਤੋਂ ਆਵਾਜ਼ ਆਈ ਫਿਰ ਗੱਲ ਸੁਣ ਕਿ ਜਬ ਹਮਨੇ ਇਹ ਸ੍ਰਿਸ਼ਟ ਉਪਾਈ ਜਦੋਂ ਤੋਂ ਇਹ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ ਇੱਕ ਸ਼ੇਰ ਗਰੀਬੀ ਦਾ ਇੱਕ ਸ਼ੇਰ ਨਿਮਰਤਾ ਦਾ ਸਾਰੀ ਦਰਗਾਹ ਵਿੱਚ ਪਿਆ ਸੀ ਜਿਹਦੇ ਵਿੱਚੋਂ ਤਿੰਨ ਪਾ ਗੁਰੂ ਨਾਨਕ ਲੈ ਗਏ ਤੇ ਇੱਕ ਪਾ ਪਛ ਪਿੱਛੇ ਪਈ ਹੈ ਤੇ ਪਤਾ ਹੀ ਇੱਕ ਪਾ ਗਰੀਬੀ ਦਾ ਕਾਦੇ ਵਾਸਤੇ ਰੱਖਿਆ ਕਿਸੇ ਵੇਲੇ ਤੇਰੇ ਵਰਗੇ ਫਕੀਰ ਨੂੰ ਕਿਨਕਾ ਮਾਤਰ ਦੇਣ ਲਈ ਤੇ ਜਦੋਂ ਵੀ ਗੁਰੂ ਨਾਨਕ ਨੇ ਮੰਗੀ ਹੈ ਗਰੀਬੀ ਮੰਗੀ ਹੈ ਨਿਮਰਤਾ ਹੀ ਮੰਗੀ ਹੈ ਤਾਂ ਬਹਾਵਲ ਹੱਕ ਦੀ ਅੱਖ ਖੁੱਲ ਗਈ ਹੋਸ਼ ਆ ਗਈ ਕਿ ਜਿਸ ਖੁਦਾ ਨੂੰ ਮੈਂ ਧਿਆਨ ਲਾ ਲਾ ਕੇ ਵੇਖਣ ਦਾ ਯਤਨ ਕਰਦਾ ਰਿਹਾ ਉਹ ਖੁਦਾ ਦਾ ਪਿਆਰਾ ਉਹ ਖੁਦਾ ਦਾ ਰੂਪ ਉਹ ਖੁਦਾ ਦੇ ਖਜ਼ਾਨੇ ਦੇ ਤਿੰਨ ਹਿੱਸੇ ਗੁਰੂ ਨਾਨਕ ਲਈ ਬੈਠਾ ਤਾਂ ਬਹਾਵਲ ਹੱਕ ਨੇ ਆ ਕੇ ਗੁਰੂ ਨਾਨਕ ਦੇ ਚਰਨ ਛੋੜੇ ਚਰਨਾਂ ਤੇ ਡਿੱਗ ਪਿਆ ਮਹਾਰਾਜ ਜਿਹੜੀ ਵਸਤੂ ਆਪ ਮੰਗ ਰਹੇ ਹੋ ਆਪ ਤਾਂ ਖੁਦ ਉਸ ਵਸਤੂ ਦੇ ਮਾਲਕ ਹੋ ਕੋਈ ਕਿਨਕਾ ਨਿਮਰਤਾ ਦਾ ਕੋਈ ਗਰੀਬੀ ਦਾ ਕੋਈ ਨਾਮ ਦਾ ਕਿਨਕਾ ਮੇਰੀ ਵੀ ਝੋਲੀ ਵਿੱਚ ਪਾਓ ਤਾਂ ਸਰਬੱਤ ਪੀਰਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਨਾਮ ਦੀ ਜੋਤ ਜਗਾ ਦਿੱਤੀ ਆਖਿਆ ਭਾਈ ਜੋ ਵੀ ਕੋਈ ਕਿਸੇ ਦਾ ਗੁਰੂ ਪੀਰ ਹੈ ਉਸ ਗੁਰੂ ਨੂੰ ਸਾਸ ਗ੍ਰਾਸ ਧਿਆਓਗੇ ਤਾਂ ਤੁਹਾਡਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ ਕਲ ਯੁਗ ਅੰਦਰ ਜੋਤ ਜਗਾਈ ਨਾਮ ਦੀ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ ਜਿਉਂ ਸਾਗਰ ਵਿੱਚ ਗੰਗ ਸਮਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਪਤਾ ਨਹੀਂ ਕਿਤਨਿਆਂ ਕੋ ਨੂੰ ਤਾਰਿਆ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਆਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਨਾਮ ਦੀ ਜੋਤ ਜਗਾ ਕੇ ਤਾਰ ਦਿੱਤੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦੇ। ਭੂਮੀਆਂ ਚੋਰ ਜੋ ਆਏ ਗਏ ਰਾਹਗੀਰ ਨੂੰ ਲੁੱਟਦਾ ਸੀ, ਦੁੱਖ ਦਿੰਦਾ ਸੀ, ਕਤਲ ਕਰਦਾ ਸੀ, ਅੱਜ ਕਿਵੇਂ ਜਾ ਕੇ ਬੈਠ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ। ਭੂਮੀਏ ਨੂੰ ਆਖਿਆ, ਭਾਈ ਇਹ ਮਨੁੱਖਾ ਜਨਮ ਜਿਹੜੇ ਕਰਤੱਵ ਤੂੰ ਕਰ ਰਿਹਾ, ਮਨੁੱਖਾ ਜਨਮ ਇਸ ਲਈ ਨਹੀਂ ਮਿਲਿਆ, ਮਨੁੱਖਾ ਜਨਮ ਤਾਂ ਮਿਲਿਆ ਨਾਮ ਜਪਣ ਲਈ, ਸੇਵਾ ਕਰਨ ਲਈ, ਔਰ ਸੰਸਾਰ ਦੀ ਸੇਵਾ ਪਰਉਪਕਾਰ ਕਰਨ ਲਈ ਮਿਲਿਆ, ਪਰ ਤੇਰੇ ਇਹ ਸਾਧਾਂ ਵਾਲੇ ਕੱਪੜੇ ਤੇ ਤੂੰ ਕੰਮ ਕੀ ਕਰਦੇ? ਮਹਾਰਾਜ, ਕੰਮ ਤਾਂ ਮੈਂ ਜੋ ਕਰਦਾ ਹਾਂ ਉਹ ਮੈਂ ਛੋੜ ਨਹੀਂ ਸਕਦਾ, ਹੋਰ ਜੋ ਤੁਸੀਂ ਕੁਝ ਕਹੋਗੇ ਮੈਂ ਮੰਨਣ ਨੂੰ ਤਿਆਰ ਹਾਂ, ਪਰ ਇੱਕ ਮੈਂ ਚੋਰੀ ਕਰਨੀ ਨਹੀਂ ਛੱਡ ਸਕਦਾ, ਕਿਉਂਕਿ ਇਹਦੇ ਬਗੈਰ ਮੇਰਾ ਗੁਜ਼ਾਰਾ ਨਹੀਂ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੂੰ ਬੇਸ਼ੱਕ ਚੋਰੀ ਨਾ ਛੱਡ, ਪਰ ਸਾਡੇ ਤਿੰਨ ਬਚਨ ਮੰਨ ਲੈ। ਇੱਕ ਤਾਂ ਬਚਨ ਹੈ ਕਿ ਗਰੀਬ ਮਾਰ ਨਹੀਂ ਕਰਨੀ, ਕਿਸੇ ਗਰੀਬ ਨੂੰ ਨਹੀਂ ਲੁੱਟਣਾ। ਦੂਸਰਾ, ਝੂਠ ਨਹੀਂ ਬੋਲਣਾ, ਸੱਚ ਬੋਲਣਾ। ਤੇ ਤੀਸਰਾ ਸਾਡਾ ਬਚਨ ਹੈ ਕਿ ਗਰੀਬ ਮਾਰ ਨਹੀਂ ਹੋਣ ਦੇ, ਤੇ ਜਿਹਦਾ ਨਮਕ ਖਾਣਾ ਉਹਦਾ ਬੁਰਾ ਨਹੀਂ ਮੰਗਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ, ਸੱਚੇ ਪਾਤਸ਼ਾਹ ਜੋ ਆਪਨੇ ਕਿਹਾ ਹੈ ਮੈਂ ਇਹਦੇ ਉੱਪਰ ਪੂਰਾ ਅਮਲ ਕਰਾਂਗਾ, ਕਦੇ ਗਰੀਬ ਮਾਰ ਨਾ ਹੋਣ ਦਿਆਂਗਾ, ਕਦੇ ਝੂਠ ਨਾ ਬੋਲਾਂਗਾ, ਕਦੇ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ। ਤੋ ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੀ ਸੰਗਤ ਪ੍ਰਾਪਤ ਸੀ, ਹੁਣ ਜੀ ਨਹੀਂ ਕਰਦਾ ਚੋਰੀ ਕਰਨ, ਪਰ ਜਿਹੜਾ ਵਿਹਾਰ ਬਣ ਚੁੱਕਿਆ ਹੈ ਉਸ ਤੇ ਮਜਬੂਰ ਹੈ। ਆਖਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਗਰੀਬ ਮਾਰ ਨਹੀਂ ਕਰਨੀ, ਤੇ ਬਾਦਸ਼ਾਹੀ ਪੋਸ਼ਾਕ ਪਹਿਨ ਕੇ ਅੱਧੀ ਰਾਤ ਨੂੰ ਰਾਜੇ ਦੇ ਘਰ ਜਾ ਕੇ ਚੋਰੀ ਕਰਨ ਲਈ ਜਦੋਂ ਇਹ ਗਿਆ, ਪਹਿਰੇਦਾਰ ਨੇ ਪੁੱਛਿਆ ਤੂੰ ਕੌਣ ਹੈ? ਆਖਿਆ, ਜੀ ਮੈਂ ਚੋਰ ਹਾਂ। ਪਹਿਰੇਦਾਰ ਨੇ ਸੋਚਿਆ ਬਈ ਕਦੇ ਚੋਰ ਵੀ ਆਪਣੇ ਆਪ ਨੂੰ ਚੋਰ ਕਹਿੰਦਾ, ਹੋਏਗਾ ਕੋਈ ਰਾਜੇ ਦਾ ਰਿਸ਼ਤੇਦਾਰ, ਜਾਣ ਦਿੱਤਾ। ਭੂਮੀਏ ਚੋਰ ਨੇ ਰਾਜੇ ਦੇ ਗ੍ਰਹਿ ਜਾ ਕੇ, ਮਹਿਲ ਜਾ ਕੇ ਜੋ ਕੀਮਤੀ ਪਦਾਰਥ ਸਨ, ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਦੀਆਂ ਪੰਡਾਂ ਬਣ ਲਈਆਂ, ਤੇ ਹੁਣ ਭੁੱਖ ਲੱਗੀ ਬਈ ਕੋਈ ਰਾਜੇ ਮਹਾਰਾਜਿਆਂ ਦੇ ਘਰ ਤੋਸ਼ੇ ਬਣੇ ਹੁੰਦੇ ਹਨ, ਇੱਕ ਡੱਬੇ ਦੇ ਵਿੱਚ ਕੁਝ ਪਿਆ ਸੀ, ਤੇ ਜਦੋਂ ਚੁੱਕ ਕੇ ਚੁਟਕੀ ਜਦੋਂ ਚੁੱਕ ਕੇ ਮੁੱਖ ਨਾਲ ਲਾਈ ਤਾਂ ਇਹ ਨਮਕ ਸੀ। ਤੇ ਗੁਰੂ ਨਾਨਕ ਦਾ ਬਚਨ ਯਾਦ ਆ ਗਿਆ, ਬਈ ਜਿਹਦਾ ਨਮਕ ਖਾਣਾ ਉਹਦਾ ਬੁਰਾ ਨਹੀਂ ਮੰਗਣਾ। ਸੋਨੇ ਚਾਂਦੀ ਹੀਰੇ ਮੋਤੀਆਂ ਦੀਆਂ ਪੰਡਾਂ ਬੰਨੀਆਂ ਰਹਿ ਗਈਆਂ, ਤੇ ਇਹ ਆਪ ਬਗੈਰ ਕਿਸੇ ਵਸਤੂ ਦੇ ਚੁੱਕੇ ਹੀ ਵਾਪਸ ਆ ਗਿਆ। ਜਦੋਂ ਦਿਨ ਚੜਿਆ, ਰਾਜੇ ਨੇ ਆਪਣੀ ਸੁਰਤ ਸੰਭਾਲ ਕੀਤੀ, ਬਈ ਚੋਰੀ ਹੋਈ ਹੈ ਕੀ ਗਿਆ, ਤਾਂ ਵੇਖਿਆ ਕਿ ਗਿਆ ਕੁਝ ਨਹੀਂ ਹੈ। ਅਜੀਬ ਕਿਸਮ ਦਾ ਚੋਰ ਹੈ, ਇਤਨਾ ਕੁਝ ਮਾਲ ਬਣ ਕੇ ਤੇ ਫਿਰ ਛੱਡ ਕਿਉਂ ਗਿਆ, ਕੋਈ ਪਤਾ ਨਾ ਲੱਗੇ ਕੌਣ ਆਇਆ ਚੋਰ। ਗਰੀਬਾਂ ਨੂੰ ਫੜ ਫੜ ਕੇ ਜਦੋਂ ਕੁਟਵਾਲੀ ਵਿੱਚ ਮਾਰ ਹੋਣ ਲੱਗੀ, ਭੂਮੀਆਂ ਨੂੰ ਪਤਾ ਲੱਗਿਆ ਤਾਂ ਭੂਮੀਆਂ ਆਪ ਚੱਲ ਗਿਆ। ਰਾਜੇ ਦੇ ਪਾਸ ਗਿਆ। ਰਾਜਾ ਇਹਨਾਂ ਗਰੀਬਾਂ ਨੂੰ ਨਾ ਮਾਰ, ਤੇਰਾ ਗੁਨਾਹਗਾਰ ਮੈਂ ਹਾਂ, ਤੇਰੀ ਚੋਰੀ ਮੈਂ ਕਰਨ ਆਇਆ ਸਾਂ। ਆਪਣੇ ਪਹਿਰੇਦਾਰ ਨੂੰ ਬੁਲਾ, ਬੁਲਾਇਆ ਗਿਆ, ਆ ਇਹਨੂੰ ਪੁੱਛ ਲੋ, ਇਸਨੇ ਮੈਨੂੰ ਰੋਕਿਆ, ਤੂੰ ਕੌਣ ਹੈ? ਤੇ ਮੈਂ ਕਿਹਾ ਮੈਂ ਚੋਰ ਹਾਂ, ਕਿਉਂਕਿ ਮੈਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਹੈ ਔਰ ਉਸਨੇ ਮੈਨੂੰ ਬਚਨ, ਮੇਰੇ ਪਾਸੋਂ ਬਚਨ ਲਿਆ ਸੀ ਕਿ ਕਦੇ ਝੂਠ ਨਾ ਬੋਲਾਂਗਾ, ਕਦੇ ਗਰੀਬ ਮਾਰ ਨਾ ਹੋਣ ਦੇਵਾਂਗਾ ਤੇ ਕਦੇ ਕਿਸੇ ਦਾ ਨਮਕ ਖਾ ਕੇ ਬੁਰਾ ਨਹੀਂ ਕਰਾਂਗਾ। ਤਾਂ ਰਾਜਾ ਮੈਂ ਸੱਚ ਬੋਲਿਆ, ਮੈਂ ਆਖਿਆ ਮੈਂ ਚੋਰ ਹਾਂ। ਤੇਰੇ ਚੌਕਦਾਰ ਨੇ, ਤੇਰਾ ਰਿਸ਼ਤੇਦਾਰ ਸਮਝ ਕੇ ਮੈਨੂੰ ਜਾਣ ਦਿੱਤਾ। ਮੈਂ ਹੀਰੇ ਮੋਤੀ ਜਵਾਹਰਾਤ ਜੋ ਕੁਝ ਵੀ ਮੈਨੂੰ ਮਿਲਿਆ ਮੈਂ ਪੰਡ ਬੰਨ ਲਈ ਤੇ ਜਦੋਂ ਅਲਮਾਰੀ ਵਿੱਚ ਪਿਆ ਇੱਕ ਡੱਬਾ ਜਿਹਦੇ ਵਿੱਚ ਨਮਕ ਪਾਇਆ ਹੋਇਆ ਸੀ, ਨਮਕ ਮੈਂ ਮਿੱਠਾ ਸਮਝ ਕੇ ਚੂੰਡੀ ਭਰ ਕੇ ਜਦੋਂ ਆਪਣੀ ਰਚਨਾ ਤੇ ਲਾਇਆ ਤਾਂ ਨਮਕ ਸੀ। ਔਰ ਗੁਰੂ ਦਾ ਬਚਨ ਯਾਦ ਆ ਗਿਆ, ਬਈ ਜਿਸ ਦਾ ਨਮਕ ਖਾਣਾ ਹੈ ਉਸ ਦਾ ਕਦੇ ਬੁਰਾ ਨਹੀਂ ਮੰਗਣਾ। ਇਸ ਲਈ ਰਾਜਾ ਮੈਂ ਜੋ ਕੁਝ ਵੀ ਬਣਿਆ ਸੀ ਸਭ ਕੁਝ ਛੱਡ ਗਿਆ। ਇਸ ਲਈ ਹੁਣ ਤੂੰ ਜਿਹੜੀ ਸਜ਼ਾ ਦੇਣੀ ਹੈ ਮੈਨੂੰ ਦੇ, ਇਹਨਾਂ ਗਰੀਬਾਂ ਨੂੰ ਛੱਡ ਦੇ ਜਿਹੜੇ ਵਿਚਾਰੇ ਬੇਗੁਨਾਹ ਮਾਰੇ ਜਾ ਰਹੇ ਹਨ। ਤਾਂ ਰਾਜੇ ਨੇ ਜਦੋਂ ਇਹ ਬਚਨ, ਸੱਚ ਸੱਚ ਬਚਨ ਚੋਰ ਦੇ ਸੁਣੇ ਤਾਂ ਮਨ ਵਿੱਚ ਖਿਆਲ ਆਇਆ, ਭਈ ਇਤਨਾ ਗਿਆਨਵਾਨ, ਇਤਨਾ ਗੁਰੂ ਦੇ ਬਚਨ ਦੀ ਪਾਲਣਾ ਕਰਨ ਵਾਲਾ ਮਨੁੱਖ, ਇਸਨੂੰ ਮੈਂ ਆਪਣਾ ਵਜ਼ੀਰ ਹੀ ਕਿਉਂ ਨਾ ਬਣਾ ਲਵਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਵਜ਼ੀਰ ਬਣਾਇਆ। ਇਤਿਹਾਸ ਵਿੱਚ ਲਿਖਿਆ ਕਿ ਇਸ ਰਾਜੇ ਨੂੰ ਵੀ ਭੂਮੀਆਂ ਦੇ ਸਦਕੇ, ਇਸ ਰਾਜੇ ਨੂੰ ਵੀ ਘਰ ਵਿੱਚ ਬੂਟਾ ਵੀ ਲੱਗਿਆ, ਇਹਦੀ ਔਲਾਦ ਨਹੀਂ ਸੀ, ਤੇ ਨਾਲੇ ਦਰਸ਼ਨ ਵੀ ਹੋਏ ਗੁਰੂ ਨਾਨਕ ਦੇ, ਸਾਰੀ ਨਗਰੀ ਵੀ ਨਿਹਾਲੋ ਨਿਹਾਲ ਹੋ ਗਈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਭੂਮੀਏ ਚੋਰ ਵਿੱਚ ਹੀ ਨਹੀਂ ਜੋਤ ਜਗਾਈ, ਰਾਜੇ ਵਿੱਚ ਵੀ ਜਗਾ ਦਿੱਤੀ, ਸਾਰੀ ਪ੍ਰਜਾ ਵਿੱਚ ਵੀ ਇਸ ਕਲਯੁਗ ਦੇ ਵਿੱਚ ਜੋਤ ਜਗਾ ਕੇ ਸਾਰਿਆਂ ਨੂੰ ਤਾਰ ਦਿੱਤਾ। ਕਲਯੁਗ ਅੰਦਰ ਜੋਤ ਜਗਾਈ, ਕਲਯੁਗ ਅੰਦਰ ਜੋਤ ਜਗਾਈ, ਕਲਯੁਗ ਅੰਦਰ ਜੋਤ ਜਗਾਈ, ਕਲਯੁਗ ਅੰਦਰ ਜੋਤ ਜੋਤ ਜਗਾਈ, ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ, ਕਲਯੁਗ ਅੰਦਰ ਜੋਤ ਜਗਾਈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਕਲਯੁਗ ਅੰਦਰ ਜੋਤ ਜਗਾਈ, ਕਲਯੁਗ ਅੰਦਰ ਜੋਤ ਜਗਾਈ, ਕਲਯੁਗ ਅੰਦਰ ਜੋਤ ਜਗਾਈ।